ਵਾਰ 39 ਪੌੜੀ 21 ਵਿੱਚ ਸਤਿਗੁਰੂ ਜੀ ਦੇ ਪਿਆਰ ਦਾ ਜ਼ਿਕਰ ਕਰਦਿਆਂ ਹੋਇਆਂ ਫੁਰਮਾਨ ਕਰਦੇ ਨੇ ਕਿ ਸਤਿਗੁਰੂ ਦੇ ਪਿਆਰ ਦੇ ਤੁੱਲ ਗੁਰੂ ਦੇ ਪ੍ਰੇਮ ਦੇ ਬਰਾਬਰ ਸੰਸਾਰ ਜਗਤ ਵਿੱਚ ਦੁਨੀਆਦਾਰੀ 'ਚ ਕਿਸੇ ਦਾ ਵੀ ਪਿਆਰ ਨਹੀਂ ਹੋ ਸਕਦਾ। ਸਤਿਗੁਰੂ ਜੀ ਦਾ ਪਿਆਰ, ਗੁਰੂ ਦਾ ਪ੍ਰੇਮ ਸਦੀਵੀ ਕਾਲ ਵਾਸਤੇ ਹੈ, ਜਿਹੜਾ ਲੋਕ ਵਿੱਚ ਵੀ ਪਰਲੋਕ ਵਿੱਚ ਵੀ ਸਾਡੀ ਬਾਂਹ ਫੜਦਾ ਹੈ। ਇਸ ਲਈ ਦੁਨੀਆ ਦਾ ਕੋਈ ਵੀ ਰਿਸ਼ਤਾ ਸਤਿਗੁਰੂ ਦੇ ਤੁੱਲ ਗੁਰੂ ਦੇ ਬਰਾਬਰ ਨਹੀਂ ਹੋ ਸਕਦਾ। ਕੀ ਫੁਰਮਾਨ ਕਰ ਰਹੇ ਨੇ, ਮਾਪੇ ਹੇਤ ਨਾ ਪੁੱਜਣੀ, ਸਤਿਗੁਰ ਹੇਤ ਸੁਚੇਤ ਸਹਾਈ, ਸਾਹ ਵਿਸਾਹ ਨਾ ਪੁੱਜਣੀ, ਸਤਿਗੁਰ ਸ਼ਾਹ ਅਥਾਹ ਸਮਾਈ, ਸਾਹਿਬ ਤੁਲ ਨਾ ਸਾਹਿਬੀ, ਸਤਿਗੁਰ ਸਾਹਿਬ ਸੱਚਾ ਸਾਈ, ਦਾਤੇ ਦਾਤ ਨਾ ਪੁੱਜਣੀ, ਸਤਿਗੁਰ ਦਾਤਾ ਸੱਚ ਦਿਰੜਾਈ, ਵੈਦ ਨਾ ਪੁੱਜਣ ਵੈਦਗੀ, ਸਤਿਗੁਰ ਹਉ ਮੈਂ ਰੋਗ ਮਿਟਾਈ, ਦੇਵੀ ਦੇਵ ਨਾ ਸੇਵ ਤੁਲ, ਸਤਿਗੁਰ ਸੇਵ ਸਦਾ ਸੁਖਦਾਈ, ਸ਼ਾਇਰ ਰਤਨ ਨਾ ਪੁੱਜਣੀ, ਸਾਧ ਸੰਗਤ ਗੁਰ ਸ਼ਬਦ ਸੁਭਾਈ, ਅਕਥ ਕਥਾ ਵੱਡੀ ਵਡਿਆਈ, ਅਕਥ ਕਥਾ ਵੱਡੀ ਵਡਿਆਈ। ਸਤਿਗੁਰੂ ਜੀ ਦੀ ਕਥਾ ਅਕਥ ਹੈ, ਰਸਨਾ ਤੋਂ ਕਥਨ ਨਹੀਂ ਕੀਤੀ ਜਾ ਸਕਦੀ। ਸੰਸਾਰ ਭਾਵ ਸਾਗਰ ਤੋਂ ਤਾਰਨ ਵਾਲਾ ਸਤਿਗੁਰੂ ਹੈ। ਇੱਕ ਰਸਨਾ ਦੇ ਨਾਲ ਜਿਵੇਂ ਪਰਮਾਤਮਾ ਦੀ ਮਹਿਮਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ, ਭਾਈ ਸਾਹਿਬ ਭਾਈ ਗੁਰਦਾਸ ਜੀ ਕਹਿੰਦੇ ਇਸੇ ਤਰ੍ਹਾਂ ਗੁਰੂ ਦੀ ਵਡਿਆਈ ਨੂੰ ਪੂਰਨ ਤੌਰ 'ਤੇ ਵਰਣਨ ਨਹੀਂ ਕੀਤਾ ਜਾ ਸਕਦਾ, ਜਿਸ ਦਾ ਪਿਆਰ ਸਾਰੇ ਦੇ ਸਾਰੇ ਜਗਤ ਵਿੱਚੋਂ ਸ਼੍ਰੋਮਣੀ ਪਿਆਰ ਹੈ। ਫੁਰਮਾਨ ਕਰਦੇ ਨੇ, ਮਾਪੇ ਹੇਤ ਨਾ ਪੁੱਜਣੀ, ਸਤਿਗੁਰ ਹੇਤ ਸੁਚੇਤ ਸਹਾਈ। ਮਾਪਿਆਂ ਦਾ ਪਿਆਰ ਬਹੁਤ ਪਿਆਰਾ ਹੈ, ਮਾਪੇ ਬੜੇ ਸਤਿਕਾਰਯੋਗ ਨੇ। ਮਾਤਾ ਪਿਤਾ ਦੀ ਸੇਵਾ ਕਰਨ ਵਾਸਤੇ ਵੀ ਪਿੱਛੇ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਕੁਝ ਪੌੜੀਆਂ ਉਚਾਰਨ ਕੀਤੀਆਂ ਨੇ। ਮਾਪਿਆਂ ਦਾ ਪਿਆਰ, ਮਾਤਾ ਪਿਤਾ ਦੀ ਪ੍ਰੀਤ ਬੜੀ ਮਹਾਨ ਹੈ ਇਸ ਦੁਨੀਆਂ ਵਿੱਚ, ਸੰਸਾਰ ਜਗਤ ਵਿੱਚ। ਪਰ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਬਚਨ ਵਰਤਿਆ, ਕਹਿਣ ਲੱਗੇ ਮੇਰੇ ਸਤਿਗੁਰੂ ਜੀ ਦੇ ਪਿਆਰ ਦੇ ਬਰਾਬਰ ਮਾਤਾ ਪਿਤਾ ਦਾ ਪਿਆਰ ਵੀ ਨਹੀਂ ਪੁੱਜ ਸਕਦਾ। ਮਾਪੇ ਹੇਤ ਨਾ ਪੁੱਜਣੀ, ਸਤਿਗੁਰ ਹੇਤ ਸੁਚੇਤ ਸਹਾਈ। ਸਤਿਗੁਰੂ ਜੀ ਦਾ ਪਿਆਰ ਮਾਤਾ ਪਿਤਾ ਦੇ ਪਿਆਰ ਨਾਲੋਂ ਵੀ ਸ਼੍ਰੋਮਣੀ ਹੈ, ਕਿਉਂਕਿ ਮਾਤਾ ਪਿਤਾ ਇਸ ਸੰਸਾਰ ਦੇ ਵਿੱਚ, ਇਸ ਲੋਕ ਦੇ ਵਿੱਚ ਸਾਨੂੰ ਪਿਆਰ ਦੇ ਸਕਦੇ ਆ, ਪਰ ਰੱਬ ਦੀ ਦਰਗਾਹ ਤੱਕ ਉਹ ਵੀ ਸਾਥ ਨਹੀਂ ਨਿਭਾ ਸਕਦੇ। ਇਸ ਤਰ੍ਹਾਂ ਕਹਿ ਸਕਦੇ ਹਾਂ, ਸਾਡੇ ਜ਼ਿੰਦਗੀ ਦੇ ਆਖਰੀ ਦਮ ਤੱਕ ਉਹ ਸਾਥ ਨਿਭਾ ਸਕਦੇ ਆ। ਜੇ ਸਾਡੇ ਹੁੰਦਿਆਂ ਤੱਕ ਅਸੀਂ ਅਕਾਲ ਚਲਾਣਾ ਕਰ ਜਾਈਏ, ਪਰ ਮਾਤਾ ਪਿਤਾ ਜਿਉਂਦੇ ਹੋਣ ਤਾਂ ਆਪਾਂ ਉਹਨਾਂ ਨੂੰ ਇਹ ਕਹਿ ਸਕਦੇ ਹਾਂ ਕਿ ਉਹਨਾਂ ਨੇ ਬੜਾ ਪਿਆਰ ਦਿੱਤਾ ਅਤੇ ਆਖਰੀ ਦਮ ਤੱਕ ਪਿਆਰ ਨਿਭਾਇਆ। ਪਰ ਜਦੋਂ ਦਮ ਮੁੱਕ ਗਏ, ਸਾਹ ਮੁੱਕ ਗਏ, ਉਸ ਵੇਲੇ ਮਾਪੇ ਵੀ ਰੱਬ ਦੀ ਦਰਗਾਹ ਤੱਕ ਨਹੀਂ ਜਾ ਸਕਦੇ। ਸਤਿਗੁਰੂ ਨੇ ਜਿੱਥੇ ਪਰਮੇਸ਼ਰ ਦੀ ਦਰਗਾਹ ਤੱਕ ਜਾਣ ਦੀ ਬਾਤ ਪਾਈ, ਉੱਥੇ ਬਾਕੀ ਰਿਸ਼ਤੇਦਾਰਾਂ ਦੇ ਨਾਲ ਮਾਤਾ ਪਿਤਾ ਦਾ ਵੀ ਜ਼ਿਕਰ ਕੀਤਾ। ਜਹ ਮਾਤ ਪਿਤਾ ਸੁੱਤ ਮੀਤ ਨਾ ਪਾਈ, ਮਨ ਊਹਾ ਨਾਮ ਤੇਰੇ ਸੰਗ ਸਹਾਈ। ਇਸ ਲਈ ਕਹਿਣ ਲੱਗੇ, ਮਾਪੇ ਹੇਤ ਨਾ ਪੁੱਜਣੀ, ਸਤਿਗੁਰ ਹੇਤ ਸੁਚੇਤ ਸਹਾਈ, ਕਿਉਂਕਿ ਮਾਤਾ ਪਿਤਾ ਇਸ ਲੋਕ ਵਿੱਚ ਸਾਨੂੰ ਪਿਆਰ ਦੇ ਸਕਦੇ ਆ, ਸਾਡਾ ਦੁੱਖ ਸੁੱਖ ਖੁਸ਼ੀ ਗਮੀ ਵੰਡਾ ਸਕਦੇ ਆ, ਪਰ ਸਤਿਗੁਰੂ ਜੀ ਦਾ ਬਖਸ਼ਿਸ਼ ਹੋਇਆ ਪਿਆਰ ਇਸ ਲੋਕ ਵਿੱਚ ਵੀ, ਇਸ ਦੁਨੀਆ ਵਿੱਚ ਵੀ ਅਤੇ ਪਰਲੋਕ ਦੇ ਵਿੱਚ ਅੱਗੇ ਵੀ ਸਾਡਾ ਸਹਾਈ ਹੁੰਦਾ ਹੈ। ਉਹ ਪ੍ਰਭੂ ਦੀ ਦਰਗਾਹ ਤੱਕ ਵੀ ਸਾਡੇ ਸਾਥ ਨਿਭਦਾ ਹੈ, ਭਾਵ ਜਿਉਂਦਿਆਂ ਵੀ ਅਤੇ ਅਕਾਲ ਚਲਾਣੇ ਤੋਂ ਬਾਅਦ ਵੀ, ਮਰਨ ਤੋਂ ਬਾਅਦ ਵੀ। ਸਰੀਰ ਕਰਕੇ ਅਸੀਂ ਅਕਾਲ ਚਲਾਣਾ ਵੀ ਕਰ ਜਾਈਏ, ਪ੍ਰਾਣ ਵੀ ਨਿਕਲ ਜਾਣ, ਤਾਂ ਵੀ ਸਾਡਾ ਗੁਰੂ ਸਾਡੇ ਨਾਲ, ਗੁਰੂ ਦਾ ਪਿਆਰ ਪ੍ਰਭੂ ਦੀ ਦਰਗਾਹ ਤੱਕ ਸਾਡੇ साथ होएगा। शाह विशाह न पूजनी सतगुर शाह अथाह समाई। दुनिया के जेड़े संसार के शाह लोग ने समय समय से धन करके माया करके पदार्थों करके साड़ी मदद करते हैं, वह संसार के शाह सेठ धनवान भी गुरु की बराबरता नहीं कर सकते, क्योंकि जो सतगुरु शाह है वह अथाह है। सतगुरु का शाह पुना पातशाह पुना बेअंत है। जेड़ा संसारी शाह है वो तो सानू संसार की कोई माया धन दौलत पैसा कोई दौलत दे सकता माया दे सकता साड़ा दुख सुख वंडा सकता। जेड़ा सतगुरु शाह है वो पातशाह का पातशाह है जेड़ा निरंकार परमात्मा की दरगाह तक नाल निभण वाला सरमाया नाम सिमरन की दात साड़ी झोली विच पाउंदा है। दुनिया विच कोई ऐसा शाह नहीं है जेड़ा शाह सानू परमेश्वर की दरगाह तक का सरमाया दे दवे। साडे मरण तो बाद भी कोई धन साडे नाल निभदा होवे ते ओह सानू दे दवे, ओह दुनिया च कोई शाह नहीं, केवल सतगुरु शाह है जेड़ा नाम का धन नाम का सरमाया साड़ी झोली विच पाउंदा है। सारिया की पालना करता है सतगुरु। जेड़ा कोई दुनियावी शाह है साध संगत वो किसे किसे की मदद करता है, किसे किसे नूं चार टके देंदा है, किसे किसे दे समय समय ते काम आउंदा है। जेड़ा सतगुरु है सतगुरु की शरण में हजारां आ जाण लखां आ जाण सारिया दियां झोलियां भरी जांदा है, सारिया ते ही बख्शिशां करी जांदा है, सारिया की बांह फड़ी जांदा है। इत्थों तक दा वड्डा शाह है कि जिथे सानू नाम सिमरन भजन बंदगी दा सरमाया बख्शदा है, जिथे खाण पीण पहनण ते रिजक देंदा है, जिथे साडा प्रतपालक है पालनहार है, उत्थे इतना प्यारा सतगुरु है कि कोई शरण विच आण के कहे कि दाता मेरा धर्म लुटीदा जा रहा है, मेरे तिलक जंजू नूं खतरा आ, कृपा बख्शिश करो साडी बांह फड़ो। ऐसा शाह ऐसा पातशाह दाता है मेरा सतगुरु। चांदनी चौंक दे चौराहे विच जाके कश्मीरी पंडतां दी खातर अपना सीस भी कुर्बान कर सकदा है। है कोई दुनिया च ऐसा शाह? दुनिया विच शाह बहुत होणगे, धन माया पैसा दौलत करके शाह होणगे, धन माया दौलत पैसा धेला करके तुहाडी मदद कर सकदे होणगे, पर दुनिया च इको एक ऐसा शाह मेरा कलगीधर पातशाह धन श्री गुरु गोबिंद सिंह साहब तुहानू सरदारियां देण लई, तुहानू खुशियां ते खेड़े देण वास्ते, तुहाडियां झोलियां विच राज भाग ते आनंद पाउण वास्ते अपने पुत्तां दा भी लहू डोल दिंदा, सारे दा सारा सरबंश परवान कुरबान कर दिंदा, सारे दा सारा परिवार कुरबान कर दिंदा, सारा सरबंश लुटा दिंदा। दुनिया अपने पुत्तां धीआं दे सिरां तों रुपये वारदी है, सोनी चांदी दियां मोहरां वारदी है। इको एक दुनिया का ऐसा शाह है बाजां वाला दाता जिहड़ा साडे वल हथ करके कहिंदा है मैं तुहाडे सिरां तों रुपये जां सोने चांदी दियां मोहरां नहीं वारनियां, तुहाडे सिरां तों मैं अपने पुत ही वार देने हन। सरबंस वारदा पुत्र वारदा कोई इस धरती ते देखिया? मात गुजर कौर दा लाल धन श्री गुरु गोबिंद सिंह साहब। भाई साहब भाई गुरदास जी दे बचन कहन लगे दुनिया विच कोई भी ऐसा शाह नहीं जिहड़ा सतगुरु जी दी बराबरता कर सकदा होवे। सतगुरु बेअंत है, अथाह हन उहदियां बख्शिशां, उहदी कोई भी महिमा दा वर्णन नहीं कीता जा सकदा। साहिब तुल ना साहिबी, सतगुर साहिब सच्चा साई, किसे साहिब दी साहिबी गुरु दे बराबर नहीं हो सकती। दुनिया विच जिवें अज दे शब्द विच आपां कहिंदे आ कि इह साडा मुखी है, इह साडा आगू है, आपां किते नौकरी करदे होईए ना ते आपां सहज सुभाए कह दिंदे आ इह साडा मालक है जी। मालक दा मतलब कि जिहड़ी फैक्टरी च मैं काम करदा उस फैक्टरी दा इह मालक है, जिथे मैं स्टोर दे विच काम कर करदा इह साडे स्टोर दा मालक है। किते भी आपां नौकरी करदे होईए जॉब करदे आ साडे कोल होर भी शब्द ने, इंग्लिश दे लफज भी साडे कोल भावें होणगे, आपां सुते सिद्ध कह दिंदे इह साडा बॉस है। दुनिया दे विच साहिब होर भी अपने आप नूं अखवाउण वाले हो सकदे आ, पर मेरे सतगुरु साहिब दे बराबर होर कोई भी नहीं हो सकदा। क्यों? क्योंकि मेरे सतगुरु की सहबी सच्ची है। वह सदा वास्ते मालिक है, सदा का साहिब है, सदा का मालिक है, सदीवी काल वास्ते साडा स्वामी है। होर साहिब लोग होर मालिक ते मलकीयत उन्हां दी चार दिनां वास्ते हो सकती। किसी फैक्टरी का अज कोई मालिक है, कल नूं वेख गई कोई दूजा होएगा। अगर नहीं वेखदी वह दुनिया तो पहला साहिब पहला मालिक अकाल चलाना कर गया, मौत हो गई, उसका पुत्र हुण मालिक बन जाएगा, कोई होर रिश्तेदार संबंधी उहदा मालिक बन जाएगा। पर जिहड़ा सतगुरु आ वह सदीवी काल वास्ते साडा स्वामी है। ये दुनिया की सहबी ते दुनिया दीआं वस्तां ते चीजां धन माया की मलकीयत चार दिन की है। ये चार दिन के परौने ने सब ने संसार तो तुर जाना, इसलिए मेरा साहिब कैसा है, मेहरवान साहिब, मेहरवान साहिब, मेरा मेहरवान। कौन है मेरा साहिब? जी सगल को दे दान, सारी की सारी सृष्टि नू दान दे रहा है, वह है मेरा साहिब, जिस दी साहिबी सदा कायम रहने वाली है, जिस दा स्वामी पुणा भी अविनाशी है, वह आप भी अविनाशी है। इसलिए मेरे सतगुरु जी दे साहिब होर कोई भी साहिब इस धरती ते नहीं हो सकता। दाते दात न पूजनी, सतगुर दाता सच दे रढ़ाई। दुनिया दे किसे दाते दी दात सतगुरु जी दी दात दे बराबर नहीं पूज सकते। दुनिया में दाते भाव दानी होर भी बड़े होंगे, पर मेरा सतगुरु जो दाता है वह सच का उपदेश दृढ़ कराता है। होर दातियां दी दित्ती दात मुक जाती है, खत्म हो जाती है, बिनस जाती है, तो आप भी जड़े दानी ते दाते ने वह बिनस जाने वाले हैं। पर सतगुरु सच्चा दाता है, सच्चे नाम की दात देता है, आप भी सच्चा ते सच रूपी सच्चे नाम की दात भी सदा कायम रहने वाली है। जेड़ा प्रभु का सच्चा नाम परमात्मा का नाम साड़ी आत्मा विच प्रवेश कर जाता है, और वह परमेश्वर के नाम की दात प्रभु परमात्मा की दरगाह तक साढ़े नाल जाती है। इसलिए दाता वह ना मंगी है फिर मंगण जाई है, होशा शाह ना की चई फिर पछोताई है। भाई गुरदास जी के ही वचन हैं कि दाता वो ही है जिस पासों एक बारी मंगीए परत के दोबारा किसे अगे चोली ना अड्डनी पवे। शाह हो ही है जेड़ा होशा ना होवे, सदा वास्ते शाह होवे। जदों भी मंगीए चोली अड्डीए उसे वेले दात पाए, ते दात भी दवे मेरा शाह सतगुरु, चोलियां भी भरे मेरा शाह दाता, ते दे के कदे तेरे कन्न विच ए भी ना आखे कि मैं तैनू दिता है, बख्शिशां करके ये भी ना कहे कि मैं तैनू दिता है, चितारदा भी नहीं है। ए मन हर जी त्याए तू, एक मन एक चित पाए, हर किया सदा सदा वडियाईया, दे ना पछोताए। इसलिए मेरे सतगुरु दे बराबर दुनिया विच कोई दूसरा दाता नहीं हो सकता। वैद न पुजन वैदगी, सतगुर हो मैं रोग मिटाई। दुनिया विच वैद बहुत होंगे, हकीम डॉक्टर बहुत होंगे, मेरे सतगुरु वैद दे बराबर कोई भी दुनिया का वैद नहीं हो सकता। क्यों? मेरा सतगुरु ऐसा दाता जेड़ा हौमे का रोग भी मिटा देता है। जेड़े दुनियावी वैद ने हकीम ने वो तो शरीरक रोग मिटाते ने, मेरा सतगुरु हौमे का रोग भी कट देता है। जन्म जन्म के दुख निवार, फिर ऐस जन्म का ही नहीं, किन्या जन्मां की मैल ला देता, किन्या जन्मां के दुख रोग कट देता। जन्म जन्म के दुख निवार, सूका मन साधार, दर्शन भेटत होत निहाला, हर का नाम विचार। मेरा वैद गुरु गोबिंदा, ते दवाई केड़ी है फिर उसके कोल, हर हर नाम औखद मुख देवे। दुनियावी वैद हकीम वख वख रोगां दियां वख वख दवाइयां देंदे ने, मेरा सतगुरु वैद सारिया रोगां दी दवाई देंदा है, सतनाम श्री वाहिगुरु। ते दुनियावी वैद शरीरक रोग कट सकदे, हौमे दा रोग भी नहीं कट सकदे। और दूसरी बेनती दास करदे, मेरा सतगुरु एक ऐसा वैद है, पंचम पातशाह कहिंदे जमा दी फाई भी कट देंदा है। दुनिया विच कोई वैद हो सकदा फिर मेरे सतगुरु दे बराबर? मेरा वैद गुरु गोबिंदा, हर हर नाम औखद मुख देवै, काटै जम की फंदा। ਜਮਾਂ ਦੀ ਫਾਈ ਵੀ ਕੱਟ ਦਿੰਦਾ। ਇਸ ਲਈ ਮੇਰਾ ਸਤਿਗੁਰੂ ਸਾਰਿਆਂ ਤੋਂ ਉੱਤਮ ਵੈਦ ਹੈ, ਸਾਰਿਆਂ ਤੋਂ ਸ਼੍ਰੋਮਣੀ ਵੈਦ ਧੰਨ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ। ਧੰਨ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਦੀ ਬਾਣੀ, ਗੁਰੂ ਦਾ ਸ਼ਬਦ, ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ, ਦੁੱਖ ਭੰਜਨ ਤੇਰਾ ਨਾਮ ਜੀ, ਦੁੱਖ ਭੰਜਨ ਤੇਰਾ ਨਾਮ, ਆਠ ਪਹਿਰ ਆਰਾਧੀ ਹੈ ਪੂਰਨ ਸਤਿਗੁਰੂ ਗਿਆਨ। ਇਸ ਲਈ ਮੇਰੇ ਸਤਿਗੁਰੂ ਜੀ ਦੇ ਬਰਾਬਰ ਕੋਈ ਵੀ ਵੈਦ ਨਹੀਂ ਹੋ ਸਕਦਾ। ਦੇਵੀ ਦੇਵ ਨ ਸੇਵ ਤੁਲ, ਸਤਿਗੁਰ ਸੇਵ ਸਦਾ ਸੁਖਦਾਈ। ਦੇਵੀਆਂ ਅਤੇ ਦੇਵਤਿਆਂ ਦੀ ਸੇਵਾ ਗੁਰੂ ਸੇਵਾ ਦੀ ਬਰਾਬਰੀ ਨਹੀਂ ਕਰ ਸਕਦੇ, ਕਿਉਂਕਿ ਸਤਿਗੁਰੂ ਦੀ ਸੇਵਾ ਸਦਾ ਹੀ ਸੁਖਦਾਤੀ ਹੈ। ਦਾਤੇ ਦੀ ਸੇਵਾ, ਸਤਿਗੁਰ ਦੀ ਸੇਵਾ, ਮੇਰੇ ਗੁਰੂ ਦੀ ਕੀਤੀ ਹੋਈ ਸੇਵਾ ਲੋਕ ਪਰਲੋਕ ਦੇ ਸੁੱਖ ਮੇਰੀ ਝੋਲੀ ਵਿੱਚ ਪਾ ਦਿੰਦੀ ਹੈ। ਹਉਮੈ ਹੰਕਾਰ ਮੁੱਕ ਗਿਆ, ਸਤਿਗੁਰੂ ਦੇ ਚਰਨਾਂ ਵਿੱਚ ਰਹਿ ਕੇ ਸੇਵਾ ਕਮਾਈ, ਲੋਕ ਪਰਲੋਕ ਦੀਆਂ ਸਾਰੀਆਂ ਖੁਸ਼ੀਆਂ ਸਾਡੀ ਝੋਲੀ ਵਿੱਚ ਆ ਗਈਆਂ। ਇਸ ਲਈ ਦੇਵੀ ਦੇਵਤਿਆਂ ਦੀ ਸੇਵਾ ਗੁਰੂ ਦੀ ਸੇਵਾ ਦੇ ਤੁਲ ਨਹੀਂ ਹੋ ਸਕਦੀ। ਸਤਿਗੁਰ ਕੀ ਸੇਵਾ ਸਫਲ ਹੈ, ਜੇ ਕੋ ਕਰੇ ਚੇਤ ਲਾਏ, ਮਨ ਚੰਦਿਆ ਫਲ ਪਾਵਣਾ ਹਉਮੈ ਵਿੱਚੋਂ ਜਾਏ। ਦੇਵੀ ਦੇਵਤਿਆਂ ਦੀ ਸੇਵਾ ਕਰਨ ਵਾਲੇ ਲੋਕ, ਦਾਨ ਪੁੰਨ ਕਰਨ ਵਾਲੇ ਲੋਕ ਹੰਕਾਰੀ ਤੇ ਹਉਮੈ ਚ ਗਰਸੇ ਜਾਂਦੇ ਆ, ਪਰ ਜਿਹੜੀ ਸਤਿਗੁਰ ਦੀ ਸੇਵਾ ਹੈ, ਮਨ ਚੰਦਿਆ ਫਲ ਪਾਵਣ ਹਉਮੈ ਵਿੱਚੋਂ ਜਾਏ। ਸਤਿਗੁਰ ਦੀ ਸੇਵਾ ਹਉਮੈ ਦਾ ਵੀ ਨਾਸ਼ ਕਰ ਦਿੰਦੀ ਹੈ, ਹੰਕਾਰ ਵੀ ਅੰਦਰੋਂ ਤੇ ਮੈਂ ਮੇਰੀ ਵੀ ਮੁਕਾ ਦਿੰਦੀ ਹੈ, ਮਾਲਕ ਪਰਮਾਤਮਾ ਦੀ ਹਜ਼ੂਰੀ ਵਿੱਚ ਪ੍ਰਵਾਨ ਚੜਾ ਦਿੰਦੀ ਹੈ ਸਤਿਗੁਰੂ ਜੀ ਦੀ ਸੇਵਾ। ਇਸ ਲਈ ਗੁਰੂ ਦੀ ਸੇਵਾ ਸਾਰਿਆਂ ਤੋਂ ਮਹਾਨ ਤੇ ਸ਼੍ਰੋਮਣੀ ਹੈ। ਸ਼ਾਇਰ ਰਤਨ ਨਾ ਪੁੱਜਣੀ, ਸਾਧ ਸੰਗਤ ਗੁਰ ਸ਼ਬਦ ਸੁਭਾਈ। ਸਮੁੰਦਰ ਦੇ ਬੜੇ ਬੜੇ ਕੀਮਤੀ ਰਤਨ ਵੀ ਸਤਿਗੁਰੂ ਜੀ ਦੇ ਬਰਾਬਰ ਨਹੀਂ ਪੁੱਜ ਸਕਦੇ, ਕਿਉਂਕਿ ਸਤਿਗੁਰੂ ਦੀ ਸਾਧ ਸੰਗਤ ਵਿਖੇ ਗੁਰ ਸ਼ਬਦ ਰੂਪੀ ਐਸੇ ਮਹਾਨ ਰਤਨ ਹਨ ਜਿਹੜੇ ਸਦਾ ਵਾਸਤੇ ਪ੍ਰਕਾਸ਼ ਰਹੇ ਆ, ਚਾਨਣਾ ਦੇ ਰਹੇ ਆ, ਸਾਡੇ ਮਨ ਹਿਰਦਿਆਂ ਦੇ ਅੰਦਰ ਦਾ ਹਨੇਰਾ ਵੀ ਮੁਕਾ ਰਹੇ। ਸਮੁੰਦਰ ਦੇ ਵਿੱਚ ਜਿਤਨੇ ਮਰਜ਼ੀ ਖਜ਼ਾਨੇ ਤੇ ਰਤਨ ਹੋਣ, ਪਰ ਸਤਿਗੁਰੂ ਜੀ ਦੀ ਜਦੋਂ ਸੰਗਤ ਵਿੱਚ ਅਸੀਂ ਆਉਂਦੇ ਹਾਂ, ਗੁਰ ਸ਼ਬਦ ਰੂਪੀ ਜਿਹੜਾ ਰਤਨ ਹੈ ਉਹ ਐਸਾ ਮਹਾਨ ਹੈ ਕਿ ਜਿਹੜਾ ਲੋਕ ਪਰਲੋਕ ਵਿੱਚ ਤੁਹਾਡੇ ਨਾਲ ਰਹਿੰਦਾ। ਦੁਨਿਆਵੀ ਜਿਹੜੇ ਰਤਨ ਨੇ ਨਾ, ਸਮੁੰਦਰ ਚੋਂ ਨਿਕਲੇ ਹੋਏ ਜਿਹੜੇ ਰਤਨ ਆਦਿਕ ਪਦਾਰਥ ਨੇ, ਉਹ ਇੱਥੇ ਦੁਨੀਆਂ ਵਿੱਚ ਹੀ ਰਹਿ ਜਾਣੇ, ਪਰ ਗੁਰੂ ਕੀ ਸੰਗਤ ਵਿੱਚ ਆਣ ਕੇ ਜੋ ਸ਼ਬਦ ਰੂਪੀ ਰਤਨ, ਗੁਰਬਾਣੀ ਤੇ ਨਾਮ ਰੂਪੀ ਰਤਨ ਸਾਨੂੰ ਮਿਲਣਾ ਆ, ਇਹ ਇਕੱਲਾ ਇਸ ਦੁਨੀਆਂ ਦਾ ਹੀ ਨਹੀਂ ਹੈ, ਇੱਥੇ ਸੰਸਾਰ ਵਿੱਚ ਹੀ ਸਾਡੇ ਪਾਸ ਰਹਿਣ ਵਾਲਾ ਨਹੀਂ, ਸਾਡੇ ਮਰਨ ਤੋਂ ਬਾਅਦ, ਸਰੀਰ ਦੇ ਤਿਆਗ ਜਾਣ ਤੋਂ ਬਾਅਦ ਵੀ ਸਾਡੀ ਆਤਮਾ ਦੇ ਸੰਗ ਰਹੇਗਾ। ਮਿਲਿਆ ਕਿਹਨਾਂ ਨੂੰ ਹੈ ਰਤਨ? ਰਤਨਾ ਰਤਨ ਪਦਾਰਥ ਬਹੁ ਸਾਗਰ ਭਰਿਆ ਰਾਮ, ਬਾਣੀ ਗੁਰਬਾਣੀ ਲਾਗੇ ਤਿੰਨ ਹੱਥ ਚੜਿਆ ਰਾਮ। ਮੇਰਾ ਸਤਿਗੁਰੂ ਰਤਨਾਂ ਦਾ ਸਾਗਰ ਹੈ, ਐਸਾ ਸਾਗਰ ਸਮੁੰਦਰ ਹੈ, ਜਿਹੜੇ ਗੁਰਬਾਣੀ ਗੁਰੂ ਦੇ ਚਰਨਾਂ ਨਾਲ ਜੁੜ ਜਾਂਦੇ ਨੇ ਉਹਨਾਂ ਨੂੰ ਬੜੇ ਕੀਮਤੀ ਸ਼ੁਭ ਗੁਣਾਂ ਦੇ ਰਤਨ ਪ੍ਰਾਪਤ ਹੋ ਜਾਂਦੇ ਨੇ। ਅਕਥ ਕਥਾ ਵੱਡੀ ਵਡਿਆਈ, ਸਤਿਗੁਰੂ ਜੀ ਦੀ ਕਥਾ ਅਕਥ ਹੈ, ਕਿਉਂ? ਕਿਉਂਕਿ ਸਤਿਗੁਰੂ ਦੀ ਵਡਿਆਈ ਵੱਡੀ ਹੈ, ਉਹ ਸੰਸਾਰ ਭਾਵ ਸਾਗਰ ਤੋਂ ਪਾਰ ਕਰਨ ਵਾਲੇ ਨੇ। ਨਾ ਸਤਿਗੁਰੂ ਜੈਸਾ ਕੋਈ ਐਸਾ ਸਾਗਰ ਜਿਹੜਾ ਸਾਨੂੰ ਰਤਨਾਂ ਦਾ, ਨਾਮ ਸਿਮਰਨ ਸ਼ਬਦ ਰੂਪੀ ਰਤਨਾਂ ਦਾ ਭੰਡਾਰਾ ਬਖਸ਼ਿਸ਼ ਕਰ ਸਕਦਾ ਹੋਵੇ, ਕੋਈ ਦੁਨੀਆਂ 'ਚ ਗੁਰੂ ਵਰਗਾ ਐਸਾ ਸਾਗਰ ਨਹੀਂ। ਸਤਿਗੁਰੂ ਦੀ ਸੇਵਾ ਤਮਾਮ ਦੇਵੀ ਦੇਵਤਿਆਂ ਅਤੇ ਸੰਸਾਰ ਦੇ ਹੋਰ ਪੀਰਾਂ ਮੁਰਸ਼ਦਾਂ ਤੋਂ ਮਹਾਨ ਹੈ। ਜਿਹੜੀ ਗੁਰੂ ਦੀ ਸੇਵਾ ਕੀਤੀ ਹੈ ਉਹ ਲੋਕ ਪ੍ਰਲੋਕ ਵਿੱਚ ਸੁੱਖ ਦੇਣ ਵਾਲੀ ਹੈ। ਸਤਿਗੁਰੂ ਜੈਸਾ ਵੈਦ ਕੋਈ ਨਹੀਂ ਹੈ, ਜਿਹੜਾ ਹਉਮੈ ਹੰਕਾਰ ਦਾ ਰੋਗ ਵੀ ਮਿਟਾ ਦਿੰਦਾ ਹੈ, ਮਾਨਸਿਕ, ਆਤਮਿਕ, ਸਰੀਰਕ ਰੋਗ ਮਿਟਾ ਦਿੰਦਾ ਹੈ, ਆਦ ਵਿਆਦ ਉਪਾਦ ਦੇ ਤਿੰਨੇ ਤਾਪ ਲਾ ਦਿੰਦਾ ਹੈ, ਜਮਾਂ ਦੀ ਫਾਈ ਕੱਟ ਦਿੰਦਾ ਹੈ, ਐਸਾ ਸਤਿਗੁਰੂ ਸਾਡਾ ਵੈਦ ਹੈ। ਉਹਦੇ ਬਰਾਬਰ ਕੋਈ ਵੈਦ ਹਕੀਮ ਨਹੀਂ ਹੋ ਸਕਦਾ। ਸਤਿਗੁਰੂ ਦਾਤੇ ਦੀਆਂ ਦਾਤਾਂ ਲੋਕ ਪ੍ਰਲੋਕ ਵਿੱਚ ਨਾਲ ਰਹਿੰਦੀਆਂ, ਉਹਦੇ ਵਰਗਾ ਦਾਤਾ ਸੰਸਾਰ ਵਿੱਚ ਕੋਈ ਨਹੀਂ ਜਿਹੜਾ ਸਾਰੀ ਸ੍ਰਿਸ਼ਟੀ ਨੂੰ ਦਾਤਾਂ ਦੇ ਰਿਹਾ ਹੈ। ਉਹਦੇ ਵਰਗਾ ਸਾਹਿਬ, ਉਹਦੇ ਵਰਗਾ ਮਾਲਕ ਸੰਸਾਰ ਜਗਤ ਵਿੱਚ ਕੋਈ ਨਹੀਂ। ਦੁਨੀਆਂ ਦੇ ਮਾਲਕ ਅਤੇ ਦੁਨੀਆਂ ਦੀਆਂ ਮਲਕੀਤਾਂ ਇਹ ਚਾਰ ਦਿਨਾਂ ਦੀਆਂ ਨੇ, ਮੇਰਾ ਸਤਿਗੁਰੂ ਸਦੀਵੀ ਕਾਲ ਵਾਸਤੇ ਸਾਹਿਬ ਹੈ, ਸਾਡਾ ਮਾਲਕ ਹੈ, ਉਹ ਸ਼ਾਹਾਂ ਦਾ ਸ਼ਾਹ ਹੈ। ਉਹਦੇ ਬਰਾਬਰ ਮਾਂ ਪਿਓ ਦਾ ਪਿਆਰ ਵੀ ਨਹੀਂ ਪੁੱਜ ਸਕਦਾ, ਕਿਉਂਕਿ ਮਾਂ ਪਿਓ ਸਾਨੂੰ ਦੁਨੀਆਂ ਵਿੱਚ ਮਾਪੇ ਪਿਆਰ ਦੇ ਸਕਦੇ ਆ, ਸਰੀਰ ਕਰਕੇ ਦੁਨੀਆਂ ਤੋਂ ਚਲੇ ਗਏ, ਕਿਸੇ ਨੇ ਬਾਹ ਨਹੀਂ ਫੜਨੀ। ਗੁਰੂ ਇੱਥੇ ਵੀ ਪਿਆਰ ਬਖਸ਼ਦਾ, ਲੋਕ ਵਿੱਚ ਵੀ, ਰੱਬ ਦੀ ਦਰਗਾਹ ਤੱਕ ਵੀ ਸਾਡੀ ਬਾਂਹ ਨਹੀਂ ਛੱਡਦਾ। ਇਸ ਲਈ ਗੁਰੂ ਸਵਾਰਿਓ, ਭਾਈ ਸਾਹਿਬ ਭਾਈ ਗੁਰਦਾਸ ਜੀ ਦਾ ਭਾਵ ਬੜੇ ਅਮੋਲਕ ਪਿਆਰੇ ਬਚਨ ਨੇ ਉਹਨਾਂ ਦੇ, ਕਿ ਜੇ ਸਤਿਗੁਰੂ ਦੇ ਪਿਆਰ ਦੇ ਤੁੱਲ ਦੁਨੀਆਂ ਵਿੱਚ ਹੋਰ ਕਿਸੇ ਦਾ ਪਿਆਰ ਨਹੀਂ ਹੋ ਸਕਦਾ, ਫਿਰ ਸੱਜਣਾ ਗੁਰੂ ਦਾ ਪੱਲਾ ਛੱਡ ਕੇ, ਸਤਿਗੁਰੂ ਦਾ ਲੜ ਛੱਡ ਕੇ ਫਿਰ ਥਾਂ ਥਾਂ ਕਿਉਂ ਭਟਕਦਾ ਹੈ, ਕਿਉਂ ਸੰਸਾਰ ਜਗਤ ਵਿੱਚ ਫਿਰ ਠੋਕਰਾਂ ਖਾਂਦਾ ਫਿਰਦਾ। ਸ਼੍ਰੀਮਾਨ ਭਾਈ ਗੁਰਦਾਸ ਜੀ ਦੇ ਬਚਨ ਹੀ ਇਸ ਪੌੜੀ ਦੇ ਅਖੀਰ ਵਿੱਚ ਹੋਰ ਸਾਂਝੇ ਕਰਦੇ ਹਾਂ, ਕਿਉਂਕਿ ਇਹ 39ਵੀਂ ਵਾਰ ਦੀ ਅਖੀਰਲੀ ਪੌੜੀ ਹੈ, 1ਵੀਂ ਪੌੜੀ। ਭਾਈ ਗੁਰਦਾਸ ਜੀ ਨੇ ਦ੍ਰਿਸ਼ਟਾਂਤ ਦਿੱਤੇ, ਕਹਿੰਦੇ ਜਿਵੇਂ ਇੱਕ ਵੱਛਾ ਆਪਣੀ ਗਾਂ ਜਿਹੜੀ ਮਾਂ ਹੈ ਉਸਦੀ, ਉਸ ਗਊ ਮਾਂ ਨੂੰ ਛੱਡ ਕੇ, ਅਤੇ ਜਿਹੜਾ ਵੱਛਾ ਆ ਕਿਸੇ ਹੋਰ ਗਾਂ ਦੇ ਥੱਲੇ ਪੈ ਜਾਵੇ, ਜਾ ਕੇ ਦੁੱਧ ਪੀਣ ਨੂੰ ਮਿਲੇਗਾ? ਦੂਸਰੀ ਗਾਂ ਦੇ ਕੋਲ ਜਾ ਕੇ ਨਾ ਦੁੱਧ ਪੀਣ ਵਾਸਤੇ ਮਿਲਣਾ, ਅਤੇ ਗਾਂ ਦੀਆਂ ਲੱਤਾਂ ਵੀ ਖਾਣੀਆਂ ਪੈਣੀਆਂ। ਆਪਣੀ ਮਾਂ ਨੇ ਦੁੱਧ ਪਿਆਉਣਾ ਵੱਛੇ ਨੂੰ, ਜਿਸ ਨੇ ਉਹਨੂੰ ਜਨਮ ਦਿੱਤਾ। ਇਸ ਲਈ ਭਾਈ ਸੰਸਾਰ ਜਗਤ ਦੁਨੀਆਂ ਦੇ ਵਿੱਚ ਆਪਣੇ ਸਤਿਗੁਰੂ ਨੂੰ ਛੱਡ ਕੇ ਐਵੇਂ ਥਾਂ ਥਾਂ 'ਤੇ ਠੋਕਰਾਂ ਨਾ ਖਾਂਦਾ। ਫਿਰ ਦੂਸਰੀ ਦਲੀਲ ਦਿੱਤੀ ਭਾਈ ਗੁਰਦਾਸ ਜੀ, ਕਹਿਣ ਲੱਗੇ ਮਾਨ ਸਰੋਵਰ ਦਾ ਕੰਢਾ ਛੱਡ ਕੇ, ਅਤੇ ਜਿਹੜਾ ਹੰਸ ਆ ਉਹ ਕਿਸੇ ਹੋਰ ਜਗ੍ਹਾ ਦੇ ਉੱਤੇ ਛੱਪੜਾਂ ਟੋਭਿਆਂ ਦੇ ਕੰਢਿਆਂ 'ਤੇ ਜਾ ਕੇ ਬਹਿੰਦਾ ਫਿਰੇ, ਉੱਥੇ ਮੋਤੀ ਖਾਣ ਵਾਸਤੇ ਮਿਲ ਜਾਣਗੇ। ਮਾਨ ਸਰੋਵਰ ਦੇ ਕੰਢੇ 'ਤੇ ਬੈਠਾ ਹੰਸ ਮੋਤੀ ਚੁੱਕਦਾ, ਅਤੇ ਜੇ ਛੱਪੜਾਂ ਤਲਾਬਾਂ ਦੇ ਕੰਢਿਆਂ 'ਤੇ ਬੈਠੇਗਾ ਭੁੱਖਾ ਮਰੇਗਾ। ਜਿਹੜਾ ਗੁਰੂ ਹੈ ਨਾ, ਮੇਰਾ ਸਤਿਗੁਰੂ ਹੈ ਜਿਹੜਾ, ਉਹ ਮਾਨ ਸਰੋਵਰ ਆ। ਅਤੇ ਆਹ ਜਿਹੜੇ ਸਤ ਸੰਗਤ ਵਿੱਚ ਆਪਾਂ ਬੈਠਦੇ ਹਾਂ ਸਾਧ ਸੰਗਤ, ਇਹ ਮਾਨ ਸਰੋਵਰ ਦਾ ਕੰਢਾ ਆ। ਸਾਧ ਸੰਗਤ, ਸਾਧ ਸੰਗਤ 'ਚ ਬਹਿ ਗੁਰੂ ਮਾਨ ਸਰੋਵਰ, ਇੱਥੇ ਸ਼ੁਭ ਗੁਣਾਂ ਨਾਮ ਸਿਮਰਨ ਸੇਵਾ ਭਗਤੀ ਦੇ ਸੁੱਚੇ ਮੋਤੀ ਚੁਗਣ ਵਾਸਤੇ ਤੈਨੂੰ ਮਿਲਦੇ ਆ। ਇਹ ਮਾਨ ਸਰੋਵਰ ਦਾ ਕੰਢਾ ਛੱਡ ਕੇ ਨਾ ਜਾ, ਜਿਵੇਂ ਕੋਈ ਮੰਤਰੀ ਕੋਈ ਰਾਜੇ ਦਾ ਵਜ਼ੀਰ ਹੈ, ਅਤੇ ਰਾਜੇ ਦੀ ਸਭਾ ਵਿੱਚ ਉਹਨੂੰ ਕਿੰਨਾ ਮਾਣ ਸਤਿਕਾਰ ਮਿਲਦਾ ਹੈ, ਕਿੰਨੀ ਵਡਿਆਈ ਮਿਲਦੀ ਹੈ। ਪਰ ਹੁਣ ਰਾਜੇ ਦੀ ਵਜ਼ੀਰੀ ਛੱਡ ਕੇ, ਰਾਜੇ ਬਾਦਸ਼ਾਹ ਦੀ ਅਹਿਲਕਾਰੀ ਛੱਡ ਕੇ, ਹੋਰ ਕਿਸੇ ਜਗ੍ਹਾ ਦੇ ਉੱਤੇ ਜਾ ਕੇ ਕਿਸੇ ਆਮ ਬੰਦੇ ਦੀ ਨੌਕਰੀ ਕਰ ਲਏ। ਠੇਠ ਸ਼ਬਦਾਂ 'ਚ ਬੇਨਤੀ ਕਰਦਾ ਵੀ ਕਿਸੇ ਛੋਟੀ ਜਿਹੀ ਫੈਕਟਰੀ ਦੇ ਮਾਲਕ ਕੋਲ ਜਾ ਕੇ ਨੌਕਰੀ ਕਰ ਲਏ, ਉੱਥੇ ਉਹਦਾ ਕੋਈ ਕਲਰਕ ਬਣ ਜੇ ਜਾ ਕੇ, ਅਤੇ ਜਿੰਨਾ ਮਾਣ ਸਤਿਕਾਰ ਰਾਜੇ ਦੀ ਸਭਾ ਵਿੱਚ ਉਹਨੂੰ ਵਜ਼ੀਰ ਨੂੰ ਮਿਲਦਾ ਸੀ, ਇੰਨਾ ਮਾਣ ਸਤਿਕਾਰ ਉਹਨੂੰ ਮਿਲ ਸਕਦਾ? ਇਸ ਲਈ ਭਾਈ, ਜਿਹੜੇ ਗੁਰੂ ਦਾ ਪੱਲਾ ਛੱਡ ਕੇ, ਪੂਰੇ ਸਤਿਗੁਰੂ ਦਾ ਲੜ ਛੱਡ ਕੇ ਸੰਸਾਰ ਜਗਤ ਵਿੱਚ ਤੁਰੇ ਫਿਰਦੇ ਆ, ਉਹ ਲੋਕ ਸੰਸਾਰ ਜਗਤ ਵਿੱਚ ਠੋਕਰਾਂ ਖਾਂਦੇ ਆ, ਸੰਸਾਰ ਜਗਤ ਵਿੱਚ ਭਟਕਦੇ ਫਿਰਦੇ। ਉਹਨਾਂ ਦੀ ਹਾਲਤ ਉਸ ਵੱਛੇ ਵਰਗੀ ਹੈ, ਜਿਹੜਾ ਆਪਣੀ ਮਾਂ ਨੂੰ ਛੱਡ ਕੇ, ਗਾਂ ਨੂੰ ਛੱਡ ਕੇ ਕਿਸੇ ਹੋਰ ਗਊ ਦੇ ਪਾਸ ਚਲੇ ਜਾਂਦਾ, ਲੱਤਾਂ ਖਾਂਦਾ ਅਤੇ ਦੁੱਧ ਵੀ ਪੀਣ ਨੂੰ ਨਹੀਂ ਮਿਲਦਾ। ਜਿਵੇਂ ਮਾਨਸਰ ਦਾ ਕੰਢਾ ਛੱਡ ਹੰਸ ਛੱਪੜਾਂ ਟੋਭਿਆਂ 'ਤੇ ਤੁਰਿਆ ਫਿਰੇ ਅਤੇ ਠੋਕਰਾਂ ਖਾਂਦਾ, ਰਾਜ ਦੁਆਰ ਛੱਡ ਕੇ, ਬਾਦਸ਼ਾਹ ਦੀ ਸਭਾ ਛੱਡ ਕੇ ਕੋਈ ਵਜ਼ੀਰ ਕਿਸੇ ਹੋਰ ਦੀ ਨੌਕਰੀ ਕਰਦਾ, ਮਾਨ ਸਤਿਕਾਰ ਮੁੱਕ ਜਾਂਦਾ। ਭਾਈ ਗੁਰਦਾਸ ਜੀ ਦੇ ਪਾਵਨ ਬਚਨ ਨੇ ਇੱਕ ਕਵਿਤ ਉਹਨਾਂ ਨੇ ਉਚਾਰਨ ਕੀਤਾ, ਕਹਿਣ ਲੱਗੇ ਜੈਸੇ ਬਸ਼ਰਾ ਬਿਸ਼ਰ ਪਰੇ ਆਨ ਗਾਏ ਥਣ, ਉਹ ਦੁਗਧ ਨਾ ਪਾਨ ਕਰੇ ਮਾਰਤ ਹੈ ਲਾਤ ਕੀ, ਜੈਸੇ ਮਾਨ ਸਰ ਤਿਆਗ ਆਨ ਸਰ ਜਾਏ ਹੰਸ, ਖਾਤ ਨਾ ਮੁਕਤ ਫਲ ਭੁਗਤ ਜੋ ਗਾਤ ਕੀ, ਜੈਸੇ ਰਾਜ ਦੁਆਰ ਤਿਆਗ ਆਨ ਦੁਆਰ ਜਾਤ ਜਨ, ਹੋਤ ਮਾਨ ਭੰਗ ਹੋਤ ਮਾਨ ਭੰਗ, ਮਹਿਮਾ ਨਾ ਕਾਹੂ ਬਾਤ ਕੀ, ਹੋਏ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ। ਆਨ ਦੇਵ ਕਿਸੇ ਹੋਰ ਦੇਵੀ ਦੇਵਤੇ ਦੀ ਸ਼ਰਨ ਪੈਂਦਾ ਫਿਰੇ, ਤੇ ਹੋਵੇ ਗੁਰੂ ਦਾ ਸਿੱਖ। ਹੋਏ ਗੁਰਸਿੱਖ ਆਨ ਦੇਵ ਕੀ ਸ਼ਰਨ ਜਾਏ, ਰਹੇ ਉਹਨਾਂ ਪਰਤ ਰਾਖ ਸਖਤ ਨਾ ਪਾਤ ਕੀ। ਕੋਈ ਇੱਜ਼ਤ ਮਾਨ ਉਹਨੂੰ ਲੋਕ ਪਰਲੋਕ ਵਿੱਚ ਨਹੀਂ ਮਿਲੇਗਾ, ਜਿਹੜਾ ਆਪਣੇ ਸਤਿਗੁਰੂ ਦਾ ਪੱਲਾ ਛੱਡ ਕੇ ਹੋਰ ਹੋਰ ਦਰਾਂ ਦੇ ਉੱਤੇ ਸੰਸਾਰ ਜਗਤ ਦੇ ਵਿੱਚ ਸਾਧ ਸੰਗਤ ਜੇ ਕੋਈ ਭਟਕਦਾ ਫਿਰੇਗਾ। ਇਹ ਭਟਕਣ ਵਾਲਿਆਂ ਨੂੰ ਮਾਣ ਸਤਿਕਾਰ ਨਹੀਂ ਮਿਲਣਾ ਪ੍ਰਭੂ ਦੀ ਹਜ਼ੂਰੀ ਵਿੱਚ, ਇਸ ਲਈ ਉਹਨਾਂ ਨੂੰ ਲੋਕ ਵਿੱਚ ਵੀ ਧੱਕੇ, ਪਰਲੋਕ ਦੇ ਵਿੱਚ ਵੀ ਧੱਕੇ ਪੈਣਗੇ। ਇਸ ਲਈ ਪੂਰੇ ਗੁਰੂ ਦਾ ਪੱਲਾ ਭਾਈ ਗੁਰਦਾਸ ਜੀ ਕਹਿੰਦੇ ਪਕੜੀਏ, ਜਿਹੜਾ ਮਹਾਨ ਦਾਤਾ ਹੈ, ਜਿਹੜਾ ਸ਼ਾਹਾਂ ਦਾ ਸ਼ਾਹ ਹੈ ਮੇਰਾ ਸਤਿਗੁਰੂ, ਵੈਦਾਂ ਦਾ ਵੈਦ ਹੈ ਅਤੇ ਸਦਾ ਵਾਸਤੇ ਤੁਹਾਡੀ ਬਾਂਹ ਫੜ ਕੇ ਮਾਲਕ ਪਰਮਾਤਮਾ ਦੀ ਦਰਗਾਹ ਦਾ ਬਸੀਠ ਵੀ ਬਣਦਾ ਹੈ, ਰੱਬ ਦੀ ਦਰਗਾਹ ਤੱਕ ਦਾ ਵਿਚੋਲਾ ਹੈ। ਐਸੇ ਗੁਰੂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪੱਲਾ ਪਕੜੀਏ। ਸ਼ਬਦ ਗੁਰਪੀਰਾ ਗਹਿਰ ਗੰਭੀਰਾ, ਬਿਨ ਸ਼ਬਦ ਹੈ ਜਗ ਬੌਰਾਨੰ, ਸ਼ਬਦ ਤੋਂ ਬਿਨਾਂ ਸਾਰੇ ਦਾ ਸਾਰਾ ਜਗਤ ਸੰਸਾਰ ਝੱਲਾ ਹੋਇਆ ਫਿਰਦਾ ਹੈ। ਇਸ ਲਈ ਸਾਧ ਸੰਗਤ, ਜਿਹੜੇ ਗੁਰੂ ਦੇ ਪਿਆਰੇ ਨਾਮ ਸਿਮਰਨ ਵਿੱਚ ਜਿਹੜੇ ਜੁੜੇ ਹੋਏ ਨੇ, ਉਹ ਪਰਮਾਤਮਾ ਦੀ ਪ੍ਰੇਮਾ ਭਗਤੀ ਅਤੇ ਗੁਰੂ ਦਾ ਪੱਲਾ ਪਕੜ ਕੇ ਰੱਖਦੇ ਨੇ, ਅਤੇ ਗੁਰੂ ਫਿਰ ਸਦਾ ਵਾਸਤੇ ਉਹਨਾਂ ਦੀ ਬਾਂਹ ਲੋਕ ਪ੍ਰਲੋਕ ਵਿੱਚ ਫੜ ਕੇ ਰੱਖਦਾ ਹੈ। ਆਗਿਆ ਪਈ ਅਕਾਲ ਕੀ ਤਦੀ ਚਲਾਇਓ ਪੰਥ, ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗ੍ਰੰਥ। ਇਸ ਦੇ ਨਾਲ ਹੀ ਸਾਧ ਸੰਗਤ, ਵਾਰ 39 ਅਤੇ ਪੌੜੀ 21 ਦੇ ਵਿਆਖਿਆ ਦੇ ਨਾਲ ਹੀ ਇਹ ਜਿਹੜੀ ਵਾਰ ਹੈ 39ਵੀਂ ਵਾਰ, ਇਸ ਦੀ ਕਥਾ ਵਿਆਖਿਆ ਸਮਾਪਤ ਹੋਈ ਹੈ। ਅਗਲੀ ਵਾਰ ਹੁਣ 40ਵੀਂ ਵਾਰ ਦੀ ਕਥਾ ਆਰੰਭ ਹੋਏਗੀ। ਧੰਨ 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 ਸ੍ਰੀ ਗੁਰੂ ਗ੍ਰੰਥ ਸਾਹਿਬ, ਸਤਿਗੁਰੂ ਸ਼ਹਿਨਸ਼ਾਹ ਜੀ ਦੇ ਸਾਜੇ ਨਿਵਾਜੇ ਗੁਰੂ ਸਵਾਰੇ ਸਤਸੰਗੀਓ, ਸਤਿਗੁਰੂ ਜੀ ਦੀ ਅਪਾਰ ਬਖਸ਼ਿਸ਼ ਮਿਹਰਾਮਤ ਨਾਲ ਸ਼੍ਰੀਮਾਨ ਮਹਾਨ ਤੱਤ ਬੇਤਾ ਬ੍ਰਹਮ ਗਿਆਨੀ ਭਾਈ ਸਾਹਿਬ ਭਾਈ ਗੁਰਦਾਸ ਜੀ, ਜਿਨ੍ਹਾਂ ਦੀਆਂ ਵਾਰਾਂ ਦੀ ਕਥਾ ਵਿਚਾਰ ਲਗਾਤਾਰ ਪ੍ਰਾਰੰਭ ਹੈ, 40ਵੀਂ ਵਾਰ ਜੋ ਅਖੀਰਲੀ ਵਾਰ ਹੈ, ਉਸ ਦੀ ਕਥਾ ਵਿਆਖਿਆ ਸਤਿਗੁਰੂ ਪਾਤਸ਼ਾਹ ਜੀ ਦੀ ਪਾਵਨ ਰਹਿਮਤ ਨਾਲ ਆਰੰਭ ਹੋ ਰਹੀ ਹੈ। ਇਹ ਭਾਈ ਸਾਹਿਬ ਭਾਈ ਗੁਰਦਾਸ ਜੀ ਦੀਆਂ ਉਚਾਰਨ ਕੀਤੀਆਂ ਹੋਈਆਂ 40 ਵਾਰਾਂ ਨੇ। ਇਹ ਉਹ ਭਾਈ ਗੁਰਦਾਸ ਜੀ ਨੇ ਜਿਨ੍ਹਾਂ ਨੇ ਸਾਰਿਆਂ ਤੋਂ ਪਹਿਲਾਂ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦਾ ਪਾਵਨ ਸਰੂਪ ਆਪਣੇ ਕਰ ਕਮਲਾਂ ਨਾਲ ਲਿਖਿਆ ਸੀ। ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਪਾਵਨ ਸਰੂਪ ਸਨਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ ਤੋਂ ਲਿਖਵਾਇਆ ਸੀ। ਸੰਨ 1604 ਦੇ ਵਿੱਚ ਸ੍ਰੀ ਹਰਿਮੰਦਰ ਸਾਹਿਬ ਵਿਖੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਹਿਲਾ ਪ੍ਰਕਾਸ਼ ਜਦੋਂ ਕੀਤਾ ਤਾਂ ਉਸ ਵਕਤ ਸਤਿਕਾਰਯੋਗ ਬਾਬਾ ਬੁੱਢਾ ਸਾਹਿਬ ਜੀ ਨੂੰ ਪਹਿਲੇ ਗ੍ਰੰਥੀ ਨਿਯੁਕਤ ਕੀਤਾ ਸੀ। ਉਹ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਸਰੂਪ ਜੋ ਸਨਮਾਨਯੋਗ ਪੂਜਨੀਕ ਭਾਈ ਸਾਹਿਬ ਭਾਈ ਗੁਰਦਾਸ ਜੀ ਨੇ ਆਪਣੇ ਕਰ ਕਮਲਾਂ ਨਾਲ ਅੰਕਿਤ ਕੀਤਾ ਸੀ, ਲਿਖਿਆ ਸੀ, ਉਹਦੇ ਅੱਜ ਕੱਲ੍ਹ ਵੀ ਆਪਾਂ ਦਰਸ਼ਨ ਕਰਨੇ ਹੋਣ ਤਾਂ ਕਰਤਾਰਪੁਰ ਸਾਹਿਬ, ਜਿਹੜਾ ਜਲੰਧਰ ਦੇ ਨੇੜੇ ਹੈ ਇਹ ਨਗਰ, ਉੱਥੇ ਕਰਤਾਰਪੁਰ ਸਾਹਿਬ ਵਿਖੇ ਧੀਰ ਮੱਲੀਆਂ ਦੇ ਪਾਸ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਪਾਵਨ ਉਹ ਸਰੂਪ ਸੁਭਾਇਮਾਨ ਹੈ ਭਾਈ ਗੁਰਦਾਸ ਜੀ ਦੀ ਲਿਖਤ। ਤੋਂ ਸਾਧ ਸੰਗਤ, ਭਾਵੇਂ ਵਾਰਾਂ 41 ਹਨ, ਪਰ ਜਿਹੜੀ 41ਵੀਂ ਵਾਰ ਹੈ ਜਿਸ ਵਿੱਚ ਆਪਾਂ ਵਾਰ ਵਾਰ ਇਹ ਸ਼ਬਦ ਦਸ਼ਮੇਸ਼ ਪਿਤਾ ਬਾਜਾਂ ਵਾਲੇ ਦਾਤੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਵਡਿਆਈ ਵਿੱਚ ਪੜ੍ਹਦੇ ਹਾਂ, ਵਾਹ ਵਾਹ ਗੋਬਿੰਦ ਸਿੰਘ ਆਪੇ ਗੁਰਚੇਲਾ, ਉਹ ਜਿਹੜੀ 41ਵੀਂ ਵਾਰ ਹੈ ਉਹ 10ਵੇਂ ਪਾਤਸ਼ਾਹ ਕਲਗੀਧਰ ਪਾਤਸ਼ਾਹ ਜੀ ਦੇ ਸਮੇਂ ਹੋਏ ਇੱਕ ਗੁਰੂ ਕੇ ਸਿੱਖ, ਉਹਨਾਂ ਦਾ ਨਾਮ ਹੀ ਭਾਈ ਗੁਰਦਾਸ ਸੀਗਾ, ਉਹਨਾਂ ਨੂੰ ਅਸੀਂ ਅਦਬ ਸਤਿਕਾਰ ਨਾਲ ਭਾਈ ਗੁਰਦਾਸ ਸਿੰਘ ਕਹਿੰਦੇ ਹਾਂ। ਉਹ ਉਹਨਾਂ ਦੀ ਵਾਰ ਉਚਾਰਨ ਕੀਤੀ ਹੋਈ ਹੈ। ਆਪਾਂ ਜਿਹੜੀ ਵਿਚਾਰ ਵਿਆਖਿਆ ਪ੍ਰਾਰੰਭ ਕੀਤੀ, ਸ਼੍ਰੀਮਾਨ ਭਾਈ ਸਾਹਿਬ ਭਾਈ ਗੁਰਦਾਸ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਲਿਖਾਰੀ, ਜਿਨ੍ਹਾਂ ਦੀਆਂ ਵਾਰਾਂ ਨੂੰ, ਜਿਹੜੀਆਂ ਵਾਰਾਂ ਦੀ ਆਪਾਂ ਕਥਾ ਵਿਚਾਰ 39 ਵਾਰਾਂ ਦੀ ਹੁਣ ਤੱਕ ਕਰ ਚੁੱਕੇ ਹਾਂ, ਸਤਿਗੁਰੂ ਦੀ ਰਹਿਮਤ ਨਾਲ 40ਵੀਂ ਵਾਰ ਅਖੀਰਲੀ ਵਾਰ ਦੀ ਕਥਾ ਆਰੰਭ ਹੋ ਰਹੀ ਹੈ। ਇਹਨਾਂ ਵਾਰਾਂ ਨੂੰ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਨੇ, ਭਾਵ ਭਾਈ ਗੁਰਦਾਸ ਜੀ ਦੀਆਂ ਇਹਨਾਂ ਲਿਖਤਾਂ ਨੂੰ, ਅੰਕਿਤ ਕੀਤੀ ਇਸ ਰਚਨਾ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪੂੰਜੀ ਦਾ ਦਰਜਾ ਦਿੱਤਾ ਸੀ ਕਿ ਜੇ ਗੁਰੂ ਗ੍ਰੰਥ ਸਾਹਿਬ ਜਿਵੇਂ ਤਾਲੇ ਦੀ ਨਿਆਈ ਹੈ, ਜਿਸ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਸਹੀ ਅਰਥਾਂ 'ਚ ਠੇਠ ਪੰਜਾਬੀ ਦੇ ਵਿੱਚ ਚੰਗੀ ਤਰ੍ਹਾਂ ਸਮਝਣਾ, ਅਤੇ ਤੁਸੀਂ ਚਾਹੁੰਦੇ ਹੋ ਕਿ ਗੁਰੂ ਗ੍ਰੰਥ ਸਾਹਿਬ ਦੀ ਖਸਮ ਦੀ ਬਾਣੀ ਸਾਨੂੰ ਚੰਗੀ ਤਰ੍ਹਾਂ ਸਮਝ ਪੈ ਜੇ, ਅਸੀਂ ਆਪਣੇ ਜੀਵਨ ਵਿੱਚ ਕਮਾ ਸਕੀਏ, ਵਸਾ ਸਕੀਏ ਅਤੇ ਨਿਰੰਕਾਰ ਪਰਮੇਸ਼ਰ ਨੂੰ ਅਸੀਂ ਪਾ ਸਕੀਏ, ਤਾਂ ਭਾਈ ਗੁਰਦਾਸ ਜੀ ਦੀਆਂ ਵਾਰਾਂ ਜੋ ਪਿਆਰ ਵਿੱਚ ਭਿੱਜ ਕੇ, ਪ੍ਰੇਮ ਵਿੱਚ ਭਿੱਜ ਕੇ ਪੜ੍ਹੇਗਾ, ਵਿਚਾਰੇਗਾ, ਸੁਣੇਗਾ, ਤੇ ਦਿਲ ਦੇ ਵਿੱਚ ਵਸਾਏਗਾ। ਗੁਰੂ ਅਰਜਨ ਦੇਵ ਸਾਹਿਬ ਜੀ ਨੇ ਕਿਹਾ ਸੀ ਉਹਨਾਂ ਨੂੰ ਸਿੱਖੀ ਪ੍ਰਾਪਤ ਹੋਏਗੀ, ਤੇ ਜਿਨ੍ਹਾਂ ਨੂੰ ਸਿੱਖੀ ਪ੍ਰਾਪਤ ਹੋਏਗੀ ਉਹਨਾਂ ਨੂੰ ਸਮਝ ਲਓ ਸਹੀ ਅਰਥਾਂ 'ਚ ਗੁਰੂ ਦੀ ਪ੍ਰਾਪਤੀ ਹੋ ਗਈ। ਜਿਨ੍ਹਾਂ ਨੂੰ ਗੁਰੂ ਦੀ ਪ੍ਰਾਪਤੀ ਹੋ ਗਈ ਉਹਨਾਂ ਨੇ ਗੁਰੂ ਪਾ ਲਿਆ, ਜਿਨ੍ਹਾਂ ਨੇ ਗੁਰੂ ਪਾ ਲਿਆ ਉਹਨਾਂ ਨੇ ਰੱਬ ਨੂੰ ਪਾ ਲਿਆ।